ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਤਿਗੁਰੂ ਜੀ ਦੇ ਪਾਵਨ ਅੰਮ੍ਰਿਤ ਸਰੋਵਰ ਦੀ ਸੇਵਾ ਕਰਵਾ ਰਹੇ ਹਨ। ਸੇਵਾ ਕਰਨ ਵਾਲੇ ਬੇਅੰਤ ਗੁਰੂ ਕੇ ਨਾਮ ਰਸੀਏ ਗੁਰਸਿੱਖ ਸੇਵਾ ਕਰ ਰਹੇ ਨੇ, ਐਸੇ ਬ੍ਰਹਮ ਗਿਆਨੀ ਗੁਰਸਿੱਖ ਕਿ ਉਹ ਸੰਸਾਰ ਦੇ ਕਿਸੇ ਵੀ ਕੋਨੇ ਚ ਕਿਸੇ ਵੀ ਧਰਤੀ ਦੇ ਕਿਸੇ ਹਿੱਸੇ ਤੇ ਆਪਣੇ ਚਰਨ ਰੱਖ ਦੇਣ ਤਾਂ ਉਹ ਐਸੇ ਮਹਾਂਪੁਰਸ਼ ਨੇ ਬ੍ਰਹਮ ਗਿਆਨੀ ਕਿ ਜਿੱਥੇ ਚਰਨ ਰੱਖ ਦੇਣ ਉੱਥੇ ਵੀ ਖਾਲਸਾ ਜੀ ਕਰੋੜਾਂ ਤੀਰਥਾਂ ਦਾ ਮਹਾਤਮਾ ਵਸਦਾ ਹੈ। ਪਰ ਸਤਿਗੁਰਾਂ ਦੇ ਅੰਮ੍ਰਿਤ ਤਾਲ ਦੀ ਸੇਵਾ ਵਿੱਚ ਤਾਂ ਪਤਾ ਨਹੀਂ ਕਿਤਨੇ ਕੀ ਬ੍ਰਹਮ ਗਿਆਨੀ ਗੁਰਸਿੱਖ ਨੇ, ਬਾਬਾ ਬੁੱਢਾ ਸਾਹਿਬ ਜੀ ਵਰਗੇ ਮਹਾਂਪੁਰਖ, ਭਾਈ ਮੰਝ ਸਾਹਿਬ ਜੀ ਵਰਗੇ, ਭਾਈ ਗੰਗਾ ਰਾਮ ਜੀ ਵਰਗੇ ਮਹਾਨ ਗੁਰਸਿੱਖ ਸੇਵਾਵਾਂ ਨਿਭਾ ਰਹੇ ਨੇ। ਇਸ ਅੰਮ੍ਰਿਤ ਤਾਲ ਦੀ ਸੇਵਾ ਕਰਨ ਵਾਸਤੇ ਖੁਦ ਅਕਾਲ ਪੁਰਖ ਜੀ ਆਪ ਮਾਨਵੀ ਸਰੀਰ ਧਾਰ ਕੇ ਮਾਤ ਲੋਕ ਦੀ ਧਰਤੀ ਤੇ ਉਤਰੇ ਨੇ। ਇਸ ਕਰਕੇ ਪੂਰੇ ਸੰਸਾਰ ਭਰ ਵਿੱਚ, ਵਿਸ਼ਵ ਭਰ ਵਿੱਚ ਐਸੇ ਅਸਥਾਨ ਜਿਹਾ ਦੁਨੀਆਂ ਚ ਕੋਈ ਅਸਥਾਨ ਨਹੀਂ, ਡਿੱਠੇ ਸਭੇ ਥਾਂ ਨਹੀਂ ਤੁਦ ਜਿਹੇ। ਅਕਾਲ ਪੁਰਖ ਜੀ ਸੇਵਾ ਕਰ ਰਹੇ ਨੇ, ਸੀਸ ਦੇ ਉੱਤੇ ਟੋਕਰੀ ਸਵਾ ਹੱਥ ਉੱਪਰ ਜਾਂਦੀ ਹੈ। ਸਿੱਖਾਂ ਨੇ ਮਹਾਰਾਜ ਜੀ ਨੂੰ ਜਾ ਕੇ ਦੱਸਿਆ, ਪਾਤਸ਼ਾਹ ਏਦਾਂ ਕੋਈ ਦਿਵਿਆ ਪੁਰਸ਼ ਹੈ? ਸਤਿਗੁਰੂ ਜੀ ਉਸ ਵਕਤ 68 ਤੀਰਥ ਤੇ ਸਨ, ਛੇਤੀ ਨਾਲ ਪੈਰਾਂ ਚ ਜੋੜਾ ਨਹੀਂ ਪਾਇਆ ਗਏ। ਜਿੱਥੇ ਹਰ ਕੀ ਪੌੜੀ ਹੈ ਨਾ ਖਾਲਸਾ ਜੀ, ਸ੍ਰੀ ਹਰਿਮੰਦਰ ਸਾਹਿਬ, ਇੱਥੇ ਖੜੇ ਸੀ ਅਕਾਲ ਪੁਰਖ ਜੀ। ਇੱਥੋਂ ਸੰਗਤਾਂ ਚੂੜਾ ਲੈਂਦੀਆਂ ਹਨ, ਜਲ ਲੈਂਦੀਆਂ ਹਨ, ਦਰਬਾਰ ਸਾਹਿਬ ਦੇ ਪਿਛਲੇ ਪਾਸੇ ਹਰ ਕੀ ਪੌੜੀ, ਇੱਥੇ ਹਰੀ ਜੀ ਖੜੇ, ਅਕਾਲ ਪੁਰਖ ਜੀ ਖੜੇ ਹਨ। ਜਾ ਕੇ ਵਾਰਤਾਲਾਪ ਹੋਈ, ਅਕਾਲ ਪੁਰਖ ਜੀ ਨੇ ਕਿਹਾ ਕਿ ਤੁਸੀਂ ਸਾਡਾ ਸਥਾਨ ਬਣਾਓ। ਤੋ ਅਕਾਲ ਪੁਰਖ ਜੀ ਦੇ ਸਨਮੁਖ ਗੁਰੂ ਅਰਜਨ ਸਾਹਿਬ ਜੀ ਦੇ ਅੰਦਰ ਜੋ ਭਾਵਨਾ ਪ੍ਰਗਟ ਹੋਈ, ਉਹ ਗੁਰਦੇਵ ਜੀ ਨੇ ਇੱਕ ਪਾਵਨ ਸ਼ਬਦ ਆਪਣੇ ਮੁਖਾਰ ਬਿੰਦ ਚੋਂ ਰਾਗ ਸੂਹੀ ਚ ਉਚਾਰਨ ਕੀਤਾ। ਇਹ ਪਾਵਨ ਸ਼ਬਦ ਦੇ ਦੋ ਇਤਿਹਾਸਕ ਪੱਖ ਹਨ। ਇੱਕ ਤਾਂ ਇਹ ਜੋ ਆਪ ਜੀ ਹੁਣ ਸਰਵਣ ਕਰ ਰਹੇ, ਦੂਸਰਾ ਜਿਸ ਵਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕਰਕੇ ਸਭ ਤੋਂ ਪਹਿਲੀ ਵਾਰ ਭਾਦਰੋਂ ਸੁਧੀ ਏਕਮ ਵਾਲੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ, ਬਾਬਾ ਬੁੱਢਾ ਸਾਹਿਬ ਜੀ ਨੇ ਪ੍ਰਕਾਸ਼ ਕੀਤਾ, ਤੋ ਜੋ ਸਭ ਤੋਂ ਪਹਿਲਾਂ ਪ੍ਰਥਮ ਹੁਕਮਨਾਮਾ ਆਇਆ ਸੀ ਉਹ ਇਹੀ ਪਾਵਨ ਸ਼ਬਦ ਹੈ ਜੋ ਅੱਜ ਆਪਾਂ ਸਰਵਣ ਕਰਨਾ। ਆਓ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਆਪਣਾ ਧਿਆਨ ਕੇਂਦਰਿਤ ਕਰੀਏ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਮਹਿਮਾ ਵਰਣਨ ਹੋ ਰਹੀ ਹੈ ਗੁਰਬਾਣੀ ਚ, ਸ੍ਰੀ ਅੰਮ੍ਰਿਤਸਰ ਸਰੋਵਰ ਦੀ ਮਹਿਮਾ ਵਰਣਨ ਹੋ ਰਹੀ ਹੈ ਗੁਰਬਾਣੀ ਚ, ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਦਰਬਾਰ ਦੀ ਸੋਭਾ ਹੋ ਰਹੀ ਹੈ। ਸਰਵਣ ਕਰਨ ਤੋਂ ਪਹਿਲਾਂ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੂਈ ਰਾਗ ਸੋ ਚੰਤ ਕਰ ਜੁਕਤ ਬਿਲਾਵਲ ਗਾਏ।
ਸੋਹੀ ਰਾਗ ਦੇ ਪਾਵਨ ਛੰਤ ਬੜੇ ਬਿਲਾਵਲ ਸਹਿਤ, ਬਿਲਾਵਲ ਨਾਮ ਹੁੰਦਾ ਖੁਸ਼ੀ, ਬਿਲਾਵਲ ਕਰੇ ਹੋ ਤੁਮ ਪਿਆਰੇ ਹੋ, ਬਿਲਾਵਲ ਦਾ ਮਤਲਬ ਖੁਸ਼ੀ ਹੁੰਦਾ। ਤੋ ਬੜੀ ਖੁਸ਼ੀ ਦੇ ਸਹਿਤ ਰਾਗ ਸੂਈ ਦੇ ਵਿੱਚ ਇਹ ਪਾਵਨ ਛੰਤ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਅਕਾਲ ਪੁਰਖ ਜੀ ਦੀ ਉਪਮਾ ਵਿੱਚ ਉਚਾਰਨ ਕੀਤੇ ਹਨ।
ਆਪਣੇ ਆਨੰਦ ਬਿਲੰਦ ਕੋ ਦਿਓ ਜਨਾਈ ਸੁਨਾਈ।
ਅਕਾਲ ਪੁਰਖ ਜੀ ਦੇ ਦਰਸ਼ਨ ਕਰਕੇ ਸ੍ਰੀ ਦਰਬਾਰ ਸਾਹਿਬ ਦੀ ਮਹਿਮਾ ਆਪਣੇ ਹਿਰਦੇ ਚ ਅਨੁਭਵ ਕਰਕੇ ਜੋ ਭਾਰੀ ਬਿਲੰਦ ਆਨੰਦ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਹਿਰਦੇ ਚ ਆਇਆ ਹੈ, ਉਹਨੂੰ ਸਤਿਗੁਰੂ ਜੀ ਨੇ ਇਸ ਪਵਿੱਤਰ ਸ਼ਬਦ ਦੁਆਰਾ ਆਪਣੇ ਅੰਦਰ ਦੇ ਉਸ ਆਨੰਦ ਨੂੰ ਪ੍ਰਗਟ ਕਰਕੇ ਸੁਣਾਇਆ। ਸੁਣੋ ਖਾਲਸਾ ਜੀ।
ਸ੍ਰੀ ਮੁਖ ਵਾਕ ਸੂਈ ਮਹੱਲਾ ਪੰਜਵਾਂ, ਸੰਤਾਂ ਕੀ ਕਾਰਜ ਆਪ ਖਲੋਇਆ, हर कम करावण आया राम।
सुही राग दे पावन छंत पंजवें पातशाह गुरु अर्जन देव साहब जी ने उचारण कीते हन। संतां के कारज आप खलोया। संत शब्द जेड़ा ना खालसा जी बड़ा प्यारा शब्द है। जिसदा हिरदा शांत हो गया उह संत है, जिस विच सतव गुण दी अधिक अंश है उह संत है। संत उह है जो परमेश्वर च इक बिक हो गया, भेद हो गया। इत्थे बहुवचन शब्द वरत्या संतां, यानी कि एक तो वध संतां दी गल हो रही। जे एक वचन हुंदा ते तत्ते नूं औंकड़ लग जांदी, फिर एक संत दी गल होणी सी। इत्थे तत्ता मुक तत्ते नूं कन्ना ला दित्ता बस, ते इहदा मतलब है बहुवचन है। तो हुण बहुवचन विच संतां शब्द जिहड़ा वरत्या उह किहदे लई वरत्या? गुरु अर्जन साहब ने धन गुरु रामदास साहब ते सतगुरु श्री गुरु अमरदास साहब वास्ते, अपने लिए नहीं वरत्या, उन्हां लई वी। इह कारज उन्हां दा ना, गुरु अमरदास साहब ने हुक्म कीता, गुरु रामदास साहब जी ने सेवा शुरू कीती उन्हां दे हुक्म नाल। आरंभता तां गुरु अमरदास साहब ने करवाई, फिर गुरु नानक साहब ने भी इत्थे चरण पाए ने, गुरु अंगद साहब दे भी चरण पाए ने, पवित्र स्थान है। तो संतां दा जिहड़ा इह कारज है, इस कारज विच हरि अकाल पुरख वाहिगुरु परमेश्वर जी खुद आके खलोते। इत्थे जिहड़ा हर शब्द वरत्या ना, इह अकाल पुरख दा वाचक है। इसे करके महाराज जी दे पावन दरबार नूं आपां सत्कार नाल कहने आ श्री हरिमंदर साहिब। हरि दा मंदर, हरि कौण? अकाल पुरख वाहिगुरु परमेश्वर हरि है। तो हरि दा स्थान, हरि दा मंदर, तो हरि जी आप आके खलो गए इस सेवा च, और हरि जी आप एक काम करावण आए ने। गुरु रामदास साहब ते गुरु अमरदास साहब जी दे इस पावन स्थान दी कार सेवा खुद हरि अकाल पुरख वाहिगुरु जी आप आए ने कराण। आह कैसा आश्चर्य है कि अकाल पुरख जी आप आके टोकरी ढो रहे ने। कैसा आश्चर्य! अकाल पुरख जी दे टोकरी ढोण दा मतलब यह है कि अकाल पुरख जी दसना चाहते दुनिया दे लोगां नूं कि इत्थे मेरा निवास है और इत्थे सदैवी तौर ते मेरा हथ है, सदा वास्ते मेरा हथ है इत्थे अकाल पुरख जी दा। तो अकाल पुरख जी दे नाल जिथे अकाल पुरख जी आ जाण, उत्थे अकाल पुरख जी दीआं सारीआं शक्तियां भी वासा करदीआं। आखो सतनाम
श्री वाहिगुरु।
जिथे शक्ति वाला होवे ते उहदी शक्ति उहदे तों वखरी तां नहीं हुंदी, उहदी शक्ति भी उहदे नाल वसदी है। अकाल पुरख वाहिगुरु जी जिथे आ गए उत्थे उहनां दीआं सारीआं शक्तियां भी हाजिर हो गईआं, उह सारे उत्थे आ के सेवावां निभा रहे ने। तो हरि जी आप ए काम करावण वास्ते आए हन।
तरत सुहावी ताल सुहावा, विच अमृत जल छाया राम।
ए तरत सुहावनी है, ए तरत श्री अमृतसर साहब दी, ए तरत सुहावनी है, भागां भरी है। ए धरती सुहावी है, ए ताल अमृत ताल, ए ताल सुहावना है, और इहदे विच जिहड़ा इह जल छाया होया है। खालसा जी इह कोई सधारण पाणी मत जाणियो, इह अमृत जल है। जो अमृत जल इहदे च भरिया होया छाया होया, इह अमृत जल है। तदे कहा सी नादर दे कोल, मुरशद इनका वली भयो है, इनको आबे हयात दयो है। कहिंदे इहनां दा मुरशद बड़ा वली होया, उहनां ने इन्हां नूं अमृत दा एक वड्डा ताल दिता। आबे हयात कहिंदे अमृत नूं। इह मुरदे भी जांदे उत्थे, नहा के जिउंदे हो जांदे। इह अमृत जल है, इसे करके रोज गुरु चरणा च असीं इस अमृत जल दे इशनान दी मंग मंगदे हां। बख्शो जी, महाराज श्री अमृतसर साहिब जी के दर्शन और इशनान। दर्शन भी बख्शो, इशनान भी बख्शो। ਇਹ ਗੁਰੂ ਕੇ ਸਿੱਖ ਦੀ ਮੰਗ ਹੁੰਦੀ ਹੈ ਸੁਬਹ ਸ਼ਾਮ ਦੀ ਦੋਨੇ ਵੇਲੇ ਦੀ ਅਰਦਾਸ ਵਿੱਚ। ਸੋ ਕਹਿਣ ਤੋਂ ਭਾਵ ਕਿ ਇਹਦੇ ਵਿੱਚ ਅੰਮ੍ਰਿਤ ਜਲ ਛਾਇਆ। ਵੈਸੇ ਅੰਤਰੀਵੀ ਅਰਥ ਵੀ ਇਸ ਸ਼ਬਦ ਦੇ ਕੀਤੇ ਜਾਂਦੇ ਨੇ, ਪਰ ਜਿਹੜਾ ਪ੍ਰਕਰਨ ਚੱਲ ਰਿਹਾ ਮੈਂ ਉਹਦੇ ਮੁਤਾਬਕ ਹੀ ਅਰਥ ਆਪ ਜੀ ਨਾਲ ਸਾਂਝੇ ਕਰ ਰਿਹਾ। ਪ੍ਰਕਰਨ ਚੱਲ ਰਿਹਾ ਮਹਾਰਾਜ ਜੀ ਦੇ ਦਰਬਾਰ ਦੀ ਸੇਵਾ ਦਾ, ਇਸ ਕਰਕੇ ਉਹਦੇ ਮੁਤਾਬਕ ਹੀ ਅਰਥ ਹੋ ਰਹੇ ਨੇ, ਗੁਰੂ ਸਾਹਿਬ ਕਰਾ ਰਹੇ। ਕਹਿੰਦੇ ਵਿੱਚ ਅੰਮ੍ਰਿਤ ਜਲ ਜੋ ਹੈ ਉਹ ਛਾਇਆ ਹੋਇਆ।
ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੀ।
ਕਹਿੰਦੇ ਅੰਮ੍ਰਿਤ ਜਲ ਛਾਇਆ ਹੋਇਆ ਇਸ ਅੰਮ੍ਰਿਤ ਤਾਲ ਵਿੱਚ, ਔਰ ਪੂਰਨ ਅਕਾਲ ਪੁਰਖ ਵਾਹਿਗੁਰੂ ਨੇ ਸਾਰਾ ਸਾਜ ਆਪ ਰਚਾਇਆ। ਯਾਨੀ ਕਿ ਸਾਰੇ ਪ੍ਰਬੰਧ ਸੇਵਾਵਾਂ ਹੋ ਰਹੀਆਂ ਨੇ, ਕੋਈ ਆ ਰਿਹਾ ਕੋਈ ਜਾ ਰਿਹਾ, ਕਿਤਨੀ ਵੱਡੀ ਸੇਵਾ ਸੀ। ਕਹਿੰਦੇ ਪੂਰਨ ਵਾਹਿਗੁਰੂ ਨੇ ਪਰਮੇਸ਼ਰ ਨੇ ਇਹ ਸਾਰਾ ਸਾਜ ਵੀ ਆਪ ਹੀ ਰਚਾਇਆ ਸਾਰੀ ਸੇਵਾ। ਔਰ ਇੱਥੇ ਜਿਹੜਾ ਹਾਜ਼ਰ ਹੁੰਦਾ ਸੇਵਾ ਕਰਦਾ ਉਹਦੇ ਸਾਰੀ ਮਨੋਰਥ ਪੂਰੇ ਹੋ ਜਾਂਦੇ। ਸਗਲ ਮਨੋਰਥ ਪੂਰੇ, ਇੱਥੇ ਆ ਕੇ ਸਾਰੀ ਮਨੋਰਥ ਪੂਰੇ ਹੋ ਜਾਂਦੇ ਗੁਰੂ ਰਾਮਦਾਸ ਸਾਹਿਬ ਦੇ ਪਾਵਨ ਦਰਬਾਰ ਵਿੱਚ।
ਜੈ ਜੈਕਾਰ ਪਿਆ ਜਗ ਅੰਤਰ ਲਾਥੀ ਸਗਲ ਵਿਸੂਰੀ।
ਕਹਿੰਦੇ ਸਾਰੇ ਜਗਤ ਵਿੱਚ ਇਸ ਸਥਾਨ ਦੀ ਜੈ ਜੈਕਾਰ ਹੋ ਰਹੀ। ਜਦੋਂ ਦੂਸਰਿਆਂ ਦੇਸ਼ਾਂ ਦੇ ਵਿੱਚ ਵੀ ਭਾਰਤ ਖੰਡ ਦੀ ਗੱਲ ਹੁੰਦੀ ਤੇ ਭਾਰਤ ਚ ਪੰਜਾਬ ਦੀ ਗੱਲ ਹੁੰਦੀ ਹੈ ਨਾ, ਤੇ ਪੰਜਾਬ ਦੇ ਵਿੱਚ ਦੂਸਰੇ ਦੇਸ਼ਾਂ ਦੇ ਲੋਕਾਂ ਨੂੰ ਕਿਸੇ ਹੋਰ ਸਥਾਨ ਦਾ ਪਤਾ ਹੋਵੇ ਨਾ ਹੋਵੇ, ਪਰ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਦਰਬਾਰ ਦੀ ਸੋਭਾ ਦਾ ਸਭ ਨੂੰ ਪਤਾ।
ਸਤ ਸ੍ਰੀ ਅਕਾਲ।
ਜੈ ਜੈਕਾਰ ਭਇਆ ਜਗ ਅੰਤਰ। ਸਤਿਗੁਰੂ ਜੀ ਦੇ ਇਸ ਪਾਵਨ ਸਥਾਨ ਦੀ ਜੈ ਜੈਕਾਰ ਸਾਰੇ ਜਗਤ ਵਿੱਚ ਹੋ ਰਹੀ ਹੈ। ਔਰ ਖਾਲਸਾ ਜੀ ਇਹ ਵਧਦੀ ਜਾਣੀ ਹੈ ਜਿਵੇਂ ਜਿਵੇਂ ਸਮਾਂ ਬੀਤਣਾ, ਵਧਦੀ ਜਾਣੀ। ਸਕੂਨ ਲੈਣ ਵਾਸਤੇ ਇੱਥੇ ਹੀ ਆਉਣਾ ਪੈਣਾ ਸਭ ਨੂੰ। ਖੁਆਰ ਹੋਏ ਸਭ ਮਿਲਾਂਗੇ, ਬਚੇ ਸ਼ਰਨ ਜੋ ਹੋਏ। ਅੱਜ ਤੋਂ ਜੇ 30 ਸਾਲ ਪਿੱਛੇ ਚਲੇ ਜਾਈਏ, 25-30 ਸਾਲ, ਉਦੋਂ ਸੰਗਤ ਵੇਖੀਏ ਤੇ ਹੁਣ ਵੇਖੀਏ ਗੁਰੂ ਸਾਹਿਬ ਦੇ ਦਰਬਾਰ ਚ। ਉਦੋਂ ਜਦੋਂ ਦਰਸ਼ਨ ਕਰਨ ਜਾਣਾ ਤੇ ਹੱਲੇ ਨਾਲ ਹੀ ਪੁਲਥਣੀ ਜੋੜੀ ਦੇ ਵਿੱਚੋਂ ਦੀ ਲੰਘ ਜਾਣਾ, ਬਹੁਤ ਸੂਖਮ ਰੂਪ ਚ ਸੰਗਤ ਹੁੰਦੀ ਸੀ। ਕਦੇ ਕਦੇ ਜੋੜ ਮੇਲਿਆਂ ਤੇ ਸੰਗਤ ਵੱਧ ਹੁੰਦੀ। ਹੁਣ ਰੋਜ਼ਾਨਾ ਹੀ ਗੁਰੂ ਸਾਹਿਬ ਜੀ ਦੀ ਦਇਆ ਵਰਤਦੀ ਹੈ। ਜਿਵੇਂ ਜਿਵੇਂ ਸਮਾਂ ਬੀਤਿਆ ਸੋਭਾ ਵਧੀ ਹੈ ਮਹਾਰਾਜ ਜੀ ਦੇ ਦਰਬਾਰ ਦੀ, ਔਰ ਵਧਦੀ ਜਾਣੀ। ਪ੍ਰਤਾਪੀ ਪੁਰਖਾਂ ਦਾ ਪ੍ਰਤਾਪ ਜਿਹੜਾ ਹੁੰਦਾ ਨਾ, ਜੋ ਅਕਾਲ ਪੁਰਖ ਪਰਮੇਸ਼ਰ ਦੀ ਹਸਤੀ ਨੇ ਸਤਿਗੁਰੂ ਜੀ, ਉਹਨਾਂ ਦਾ ਪ੍ਰਤਾਪ ਵਧਦਾ ਹੀ ਜਾਣਾ। ਦੁਨੀਆਂ ਦੇ ਜਿਹੜੇ ਪ੍ਰਤਾਪੀ ਲੋਕ ਹੁੰਦੇ ਉਹਨਾਂ ਦਾ ਪ੍ਰਤਾਪ ਸਮੇਂ ਨਾਲ ਬੀਤਣ ਨਾਲ ਘੱਟ ਜਾਂਦਾ, ਪਰ ਅਕਾਲ ਪੁਰਖ ਜੀ ਦਾ ਇਹ ਦਰਬਾਰ ਹੈ ਤੇ ਅਕਾਲ ਪੁਰਖ ਜੀ ਦਾ ਪ੍ਰਤਾਪ ਸਦੈਵੀ ਹਸਤੀ ਹੈ ਨਾ, ਤੇ ਸਦੈਵੀ ਹਸਤੀ ਦਾ ਪ੍ਰਤਾਪ ਵੀ ਸਦੈਵੀ ਹੋ ਕੇ ਸੰਸਾਰ ਚ ਵਧਣਾ ਹੀ ਹੈ। ਤੋ ਸਾਰੇ ਜਗਤ ਦੇ ਅੰਦਰ ਜੈ ਜੈਕਾਰ, ਔਰ ਸਾਰੇ ਝੋਰੇ ਲੱਥ ਜਾਂਦੇ ਆ ਜਿਹੜੇ ਇੱਥੇ ਆ ਜਾਂਦੇ ਹਨ। ਲਾਥੇ ਸਗਲ ਵਸੂਰੇ, ਵਸੂਰੇ ਕਹਿੰਦੇ ਝੋਰਿਆਂ ਨੂੰ। ਝੋਰੇ ਹੁੰਦੇ ਨਾ ਕਈ ਤਰ੍ਹਾਂ ਦੇ, ਕੀ ਹੋਵੇਗਾ ਕੀ ਬਣੇਗਾ। ਜਦੋਂ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਚ ਚਲੇ ਜਾਈਏ ਕੋਈ ਝੋਰਾ ਚੇਤੇ ਹੀ ਨਹੀਂ ਰਹਿੰਦਾ। ਪਾਤਸ਼ਾਹ ਦੇ ਪਾਵਨ ਦਰਬਾਰ ਦੇ ਦਰਸ਼ਨ ਕਰਦੇ ਹੀ ਮਨ ਇਹੋ ਜਿਹੇ ਪ੍ਰੇਮ ਦੇ ਰੰਗ ਚ ਰੰਗਿਆ ਜਾਂਦਾ, ਅਸਚਰਜ ਰੰਗ ਚ ਰੰਗਿਆ ਜਾਂਦਾ ਕਿ ਸਾਰੇ ਝੋਰੇ ਲੱਥ ਜਾਂਦੇ ਹਨ।
ਪੂਰਨ ਪੁਰਖ ਅਚੁੱਤੀ ਅਬਿਨਾਸੀ ਜਸ ਵੀਦ ਪੁਰਾਣੀ ਗਾਇਆ।
ਪੂਰਨ ਪੁਰਖ ਅਕਾਲ ਪੁਰਖ ਵਾਹਿਗੁਰੂ ਜੀ ਇੱਥੇ ਆਏ ਹਨ, ਜੋ ਅਚੁੱਤ ਨਾ ਡਿੱਗਣ ਵਾਲੇ ਅਬਿਨਾਸੀ ਵਿਨਾਸ਼ ਤੋਂ ਰਹਿਤ ਨੇ, ਜਿਨ੍ਹਾਂ ਦਾ ਜਸ ਵੇਦਾਂ ਤੇ ਪੁਰਾਣਾਂ ਦੇ ਵਿੱਚ ਵੀ ਗਾਇਆ ਗਿਆ ਹੈ।
ਆਪਣਾ ਬਿਰਦ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ।
ਗੁਰੂ ਅਰਜਨ ਸਾਹਿਬ ਕਹਿੰਦੇ ਮੈਂ ਤਾਂ ਕੇਵਲ ਉਹਦਾ ਨਾਮ ਧਿਆਇਆ ਤੇ ਪਰਮੇਸ਼ਰ ਨੇ ਆਪਣਾ ਬਿਰਦ ਆਪ ਹੀ ਰੱਖਿਆ। ਆਪਣਾ ਬਿਰਦ ਉਹਨਾਂ ਆਪ ਰੱਖਿਆ, ਆਪ ਆ ਗਏ ਸੇਵਾ ਕਰਨ, ਸੇਵਾ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਦੀ, ਉਹਨਾਂ ਦੇ ਪਾਵਨ ਅੰਮ੍ਰਿਤ ਤਾਲ ਦੀ। और इस अमृत ताल दी सेवा दा कराण दा करण दा बिरद हरी जी ने अकाल पुरख जी ने आप ही कीता रखिया है।
नव निध सिद्ध रिद दीने करते टूट न आवे काई राम।
नौ निधिया सिद्धिया रिद्धिया करता पुरख परमेश्वर ने एदा बख्श दित्तिया ने जिन्हां च टोटा ही नहीं आउंदा, काई थोड़ा जिन्ना भी टोटा नहीं आउंदा। नव निध सिद्ध रिद दीने करते टूट न आवे काई राम। काई दा मतलब हुंदा भी थोड़ी जिन्नी भी टोट नहीं आउंदी। इन्ना कुछ बख्श दिता अकाल पुरख जी ने, नौ निधियां रिधियां सिद्धियां करते दियां दातां ने सारियां। कहिंदे विच काई थोड़ी जिन्नी भी टोटा नहीं आउंदी।
हाथ खर्चित बिलचित सुख पाया करती की दात सवाई राम।
खांदियां खर्चदियां बिलचित यानी कि वरतौंदियां टोटा ही नहीं आउंदा। कहिंदे करते दी दात है ए सवाई हो के होर वधी चली जांदी है, टोट ना आवे वध दो जाई। ए होर वधी चली जांदी है वध दो जाई। ए करते दियां दातां ने, खांदियां यानी कि आप पहुंचदियां, खर्चदियां दूसरियां नूं छकाउंदियां, बिलछत आनंद माणदियां वरतौंदियां खुले गफे। कहिंदे टोटा नहीं आउंदा करते दी दात सवाई। सवाई दा मतलब भी होर वधदी है। सवाई दा मतलब, सवाए दा मतलब हुंदा बहुता, जेड़ा वद्दा जाए, सवा गुणा हुंदा ना, सवाया हुंदा चला जाए, वद्दा जाए उन्हूं सवाया कह देंदे, सवाई कह देंदे। असी गुरु घर विच जदों प्रसाद वरतदा आपां कह दें सवाया गफा। सवाया दा मतलब हुंदा बहुता, पर असी सवाया तां कहने आ वी गुरु के प्रसाद विच भावें मिकदार थोड़ी होवे पर उहदे च बरकतां तां बहुत ने ना, उह तां थोड़ियां नहीं ना। यह नहीं कहना, खालसे दे बोले ने जदों कोई कहना थोड़ा जिहा पा दिओ थोड़ा जिहा दे दिओ, ते अगों जवाब पता की देंदे खालसे दे बोलियां च, उह थोड़ा थोड़ियां कोलों लो जाके, थोड़ा थोड़ियां कोलों लो। इहदा गुरु नानक दा घर है, इत्थे दा सवाया ही मिलदा, थोड़ा थोड़ियां कोलों मिले। तो इस करके असी सवाया शब्द वरतदे हां, सवाई दात खुले गफे। कहंदे वधे ही चले जांदे हन। हां जी,
दात सवाई निखुट न जाई अंतर जामी पाया।
मेरे साहब दियां जिहड़ियां दातां ने दात है वह सवाई है, वधी चली जांदी, निखुटदी नहीं है, उहदे च कमी नहीं आउंदी। अंतर जामी पाया, मैं अंतर जामी साहब दे कोलो ए दात प्राप्त कर ली है।
कोट बिगन सगले उठ नाटे दुख न नेड़े आया।
कहिंदे करोड़ां बिगन जिन्ने भी बिगन सन सारे उठ के नठ गए, हुण किसे भी प्रकार दा दुख ओ नेड़े नहीं आउंदा।
सांत सहज आनंद कनेरे बिनसी भूख सबाई।
शांति सहज कनेरा आनंद प्राप्त हो गया, जिस नूं प्राप्त करके मेरे हिरदे दियां सारियां भुखां बिनस गईयां हन।
नानक गुण गावे स्वामी के अचरज जिस वड्याई राम।
कहिंदे हे भाई उस स्वामी दे पार ब्रह्म परमेश्वर दे गुण गावो, उस अकाल पुरख दे गुण गावो। धन गुरु अर्जन देव साहब कहिंदे करते दे गुण गावो जिस दी वड्याई अश्चर्ज है विस्माद है। कैसी विस्माद अश्चर्ज वड्याई है कि बुद्धि विस्माद च चली जांदी है, सुरत विस्माद च चली जांदी है, ऐसी अश्चर्ज वड्याई है।
जिसका कार्य तिन्ही किया मानस क्या विचारा राम।
जिस दा कारग सी उन्होंने आके कीता, अपने आप दी निम्रता दस दे मैं मानस विचारा की सी। ए कारज जिन्हां दा सी गुरु रामदास साहब दा, आप ही अकाल पुरख जी शरीर धार के आ गए ने, आप ही कर रहे ने, आप ही करा रहे ने। मैं मानस विचारा की हां इहनूं कहिंदे ने समर्पण भाव, कि जिस दा कारज है ਉਸੇ ਨੇ ਕੀਤਾ ਮੈਂ ਮਾਨਸ ਵਿਚਾਰਾ ਕੀ ਹਾਂ
ਭਗਤ ਸੋਨ ਹਰ ਕੀ ਗੁਣ ਗਾਵੇ ਸਦਾ ਕਰੇ ਜੈਕਾਰਾ ਰਾਮ
ਭਗਤ ਸੋਹਨ ਹਰ ਕੇ ਗੁਣ ਗਾਵੇ ਕਹਿੰਦੇ ਭਗਤ ਸੋਭਦੇ ਆ ਇੱਥੇ ਮਹਾਰਾਜ ਜੀ ਦੇ ਸਥਾਨ ਤੇ ਜਿੱਥੇ ਹਰੀ ਦੇ ਗੁਣ ਹੀ ਗਾਏ ਜਾਂਦੇ ਨੇ ਹਰ ਵੇਲੇ ਗੁਣ ਗਾ ਰਹੇ ਨੇ ਇੱਕ ਛਿੰਨ ਵੀ ਐਸਾ ਨਹੀਂ ਜਦੋਂ ਮਹਾਰਾਜ ਜੀ ਦੇ ਪਾਵਨ ਸਥਾਨ ਤੇ ਕੋਈ ਹਰੀ ਗੁਣ ਨਾ ਗਾ ਰਿਹਾ ਹੋਵੇ ਨਿਰੰਤਰ ਤਰਪਹਿਰੇ ਦੀ ਚੌਂਕੀ ਤੋਂ ਕੀਰਤਨ ਸ਼ੁਰੂ ਹੋ ਜਾਂਦਾ ਸਾਰਾ ਦਿਨ ਕੀਰਤਨ ਹੁੰਦਾ ਰਾਤ ਨੂੰ ਸੇਵਾ ਵਾਲੇ ਆ ਜਾਂਦੇ ਉਹ ਵੀ ਭਜਨ ਕਰਦੇ ਆ ਸੇਵਾ ਕਰਦੇ ਅੰਮ੍ਰਿਤ ਵੇਲੇ ਦਰਵਾਜੇ ਦੇ ਉੱਤੇ ਕਵਾੜਾਂ ਤੇ ਸਿੱਖ ਆ ਕੇ ਬੈਠ ਜਾਂਦੇ ਸੰਗਤ ਬੈਠ ਜਾਂਦੀ ਉੱਥੇ ਉਹ ਕੀਰਤਨ ਕਰਦੇ ਦਰਸ਼ਨ ਦੀਜਾ ਖੋਲ ਕੇ ਬਾਹਰ ਤੋ ਹਰ ਵੇਲੇ ਭਗਤ ਜਨ ਹਰੀ ਪਰਮੇਸ਼ਰ ਦੀ ਸੋਭਾ ਇੱਥੇ ਗਾਇਨ ਕਰਦੇ ਹਨ ਔਰ ਸਦਾ ਕਰਹਿ ਜੈਕਾਰਾ ਰਾਮ ਸਦਾ ਹੀ ਉਸ ਰਮੇ ਹੋਏ ਰਾਮ ਦੀ ਜੈ ਜੈਕਾਰ ਕਰਦੇ ਹਨ
ਗੁਣ ਗਾਈ ਗੋਬਿੰਦ ਅਨ ਦੀ ਉਪਜੇ ਸਾਧ ਸੰਗਤ ਸੰਗ ਬਣੀ
ਜਿਹੜੇ ਉਸ ਗੋਬਿੰਦ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਨੇ ਉਹਨਾਂ ਦੇ ਹਿਰਦਿਆਂ ਚ ਆਨੰਦ ਉਪਜਦਾ ਸਾਧ ਸੰਗਤ ਦੇ ਦੁਆਰਾ ਹੀ ਉਸ ਗੋਬਿੰਦ ਪਰਮੇਸ਼ਰ ਦੇ ਗੁਣਾ ਗਾਇਨ ਕਰਨ ਦੀ ਵਿਧੀ ਬਣਦੀ ਹੈ
ਜਿਨ ਉਦਮ ਕੀਆ ਤਾਲ ਕੀਰਾ ਤਿਸ ਕੀ ਉਪਮਾ ਕਿਆ ਗਨੀ
ਕਹਿੰਦੇ ਮੇਰੇ ਜਿਸ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੇ ਉਦਮ ਕੀਤਾ ਇਸ ਤਾਲ ਨੂੰ ਬਣਾਉਣ ਦਾ ਇਸ ਅੰਮ੍ਰਿਤ ਤਾਲ ਨੂੰ ਲਾਉਣ ਦਾ ਮੇਰੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਤੇ ਗੁਰੂ ਅਮਰਦਾਸ ਸਾਹਿਬ ਨੇ ਉਦਮ ਕੀਤਾ ਕਹਿੰਦੇ ਮੈਂ ਉਹਨਾਂ ਦੀ ਉਪਮਾ ਕਿੱਥੋਂ ਤੱਕ ਕਵਾਂ ਕਿੱਥੋਂ ਤੱਕ ਉਹਨਾਂ ਦੀ ਵਡਿਆਈ ਕਰਾਂ ਜਿਹਨਾਂ ਐਡਾ ਵੱਡਾ ਮਹਾਨ ਪਰ ਉਪਕਾਰ ਕੀਤਾ ਇਸ ਤਾਲ ਨੂੰ ਲਾਉਣ ਦਾ ਉਦਮ ਕੀਤਾ ਇਸ ਮਹਾਨ ਅੰਮ੍ਰਿਤ ਤਾਲ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਲਾਇਆ ਉਦਮ ਕੀਤਾ ਉਹਨਾਂ ਦੀ ਉਪਮਾ ਕਿੱਥੋਂ ਤੱਕ ਗਿਣੀਏ
68 ਤੀਰਥ ਪੁੰਨ ਕਿਰਿਆ ਮਹਾ ਨਿਰਮਲ ਚਾਰਾ
ਇਹ ਅੰਮ੍ਰਿਤ ਤਾਲ ਐਸਾ ਹੈ ਭਾਈ 68 ਤੀਰਥਾਂ ਦੇ ਇਸ਼ਨਾਨ ਦਾ ਪੁੰਨ 68 ਤੀਰਥਾਂ ਤੇ ਕੋਈ ਨਹਾਵੇ ਉਹਦਾ ਪੁੰਨ ਕੋਈ ਨਿਰਮਲ ਕਿਰਿਆ ਆਚਰਣ ਧਾਰਨ ਕਰਦਾ ਉਹਦਾ ਪੁੰਨ ਕਹਿੰਦੇ ਭਾਈ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ 68 ਤੀਰਥਾਂ ਦੇ ਇਸ਼ਨਾਨ ਦਾ ਪੁੰਨ ਨਿਰਮਲ ਆਚਰਣ ਦਾ ਪੁੰਨ ਜਦੋਂ ਕੋਈ ਆ ਕੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਸਮਰਤ ਤਾਲ ਚ ਚੁੱਭਾ ਲਾਉਂਦਾ ਹੈ ਉਹਨੂੰ ਇਹ ਸਾਰੀ ਪੁੰਨ ਪ੍ਰਾਪਤ ਹੋ ਜਾਂਦੀ 68 ਤੀਰਥਾਂ ਦੇ ਇਸ਼ਨਾਨ ਦਾ ਪੁੰਨ ਪ੍ਰਾਪਤ ਹੋ ਜਾਂਦਾ ਕਿਉਂਕਿ 68 ਤੀਰਥ ਆਪ ਇੱਥੇ ਹਾਜ਼ਰੀ ਭਰਦੇ ਮਹਾਰਾਜ ਜੀ ਦੇ ਚਰਨਾਂ ਚ ਇਸ ਕਰਕੇ ਸਾਰੇ ਪੁੰਨਾਂ ਦਾ ਮਹਾਤਮ ਉਹਨਾਂ ਨੂੰ ਇੱਥੇ ਪ੍ਰਾਪਤ ਹੋ ਜਾਂਦਾ ਹੈ ਜਿਹੜੇ ਆ ਕੇ ਸ੍ਰੀ ਅੰਮ੍ਰਿਤ ਸਰੋਵਰ ਚ ਇਸ਼ਨਾਨ ਕਰਦੇ ਹਨ
ਪਤਤ ਪਾਵਨ ਬਿਰਦ ਸੁਆਮੀ
ਮੇਰੇ ਸੁਆਮੀ ਦਾ ਬਿਰਦ ਹੈ ਪਤਤਾਂ ਨੂੰ ਪਵਿੱਤਰ ਕਰਨਾ ਜਿਹੜੇ ਪਤਤ ਪਾਪੀ ਨੇ ਡਿੱਗੇ ਹੋਏ ਨੇ ਉਹਨਾਂ ਡਿੱਗਿਆਂ ਹੋਇਆਂ ਨੂੰ ਚੁੱਕ ਕੇ ਗਲ ਨਾਲ ਲਾਉਣਾ ਉਹਨਾਂ ਨੂੰ ਪਵਿੱਤਰ ਕਰਨ ਦਾ ਮੇਰੇ ਸੁਆਮੀ ਦਾ ਬਿਰਦ ਹੈ
ਨਾਨਕ ਸ਼ਬਦ ਆਧਾਰਾ
ਸਤਿਗੁਰੂ ਜੀ ਕਹਿੰਦੇ ਮੈਨੂੰ ਮੇਰੇ ਸਾਹਿਬ ਦੇ ਸ਼ਬਦ ਦਾ ਉਪਦੇਸ਼ ਦਾ ਆਧਾਰ ਆਸਰਾ ਹੈ
ਗੁਣ ਨਿਧਾਨ ਮੇਰਾ ਪ੍ਰਭ ਕਰਤਾ ਉਸਤਤ ਕੌਣ ਕਰੀ ਜੈ ਰਾਮ
ਮੇਰਾ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਗੁਣਾਂ ਦਾ ਖਜ਼ਾਨਾ ਗੁਣ ਨਿਧਾਨ ਮੇਰਾ ਪ੍ਰਭ ਕਰਤਾ ਮੇਰਾ ਪ੍ਰਭੂ ਕਰਤਾ ਤੇ ਗੁਣਾਂ ਦਾ ਖਜ਼ਾਨਾ ਉਹਦੀ ਉਸਤਤ ਵਿੱਚ ਮੈਂ ਕੀ ਕਹਾਂ ਕੌਣ ਹੈ ਐਸਾ ਬਲੀ ਜਿਹੜਾ ਉਹਦੀ ਉਸਤਤ ਕਰ ਸਕੇ ਸੰਪੂਰਨ ਰੂਪ ਵਿੱਚ ਉਹਦੀ ਉਸਤਤ ਕਹੀ ਨਹੀਂ ਜਾ ਸਕਦੀ ਉਹ ਤਾਂ ਬੇਅੰਤ ਹੈ ਬੇਅੰਤ ਹੈ ਹਾਂਜੀ
ਸੰਤਾਂ ਕੀ ਬੇਨੰਤੀ ਸਵਾਮੀ ਨਾਮ ਮਹਾਰਸ ਦੀ ਜੈ ਰਾਮ
ਹੇ ਮਹਾਰਾਜ ਤੁਹਾਡੇ ਸੰਤ ਜਨਾਂ ਦੀ ਸਤ ਸੰਗੀਆਂ ਦੀ ਬੇਨਤੀ ਹੈ ਤੁਹਾਡੇ ਚਰਨਾਂ ਚ ਸਾਡੀ ਸਾਰੇ ਸਤ ਸੰਗੀਆਂ ਦੀ ਜਿੰਨੇ ਬੈਠੇ ਆ ਸੰਗਤ ਵਿੱਚ ਮਹਾਰਾਜ ਸਾਡੀ ਸਾਰੀ ਸੰਗਤ ਦੀ ਬੇਨਤੀ ਆਪ ਜੀ ਦੇ ਚਰਨਾਂ ਚ ਕਿਰਪਾ ਕਰਕੇ ਸਾਨੂੰ ਨਾਮ ਦਾ ਮਹਾਰਸ ਦਿਓ ਅਸੀਂ ਉਸ ਨਾਮ ਦੇ ਮਹਾਰਸ ਨੂੰ ਪੀਵੀਏ ਸਤ ਸੰਗੀਆਂ ਦੀ ਬੇਨਤੀ ਹੈ ਸਵਾਮੀ ਜੀ ਨਾਮ ਮਹਾਰਸ ਦੀ ਜੈ ਰਾਮ ਕਿਰਪਾ ਕਰਕੇ ਨਾਮ ਦਾ ਮਹਾਰਸ ਮਹਾਨ ਰਸ ਕਿਹੜਾ ਹੈ ਜਿਹਦੇ ਰਸ ਵਰਗਾ ਦੁਨੀਆਂ ਚ ਕੋਈ ਰਸ ਨਹੀਂ ਸਭ ਰਸ ਹੋਛੇ ਨੇ। ਜਿਹੜੇ ਨਾਮ ਦੇ ਰਸ ਨੂੰ ਮਾਣਨ ਲੱਗ ਪੈਂਦੇ ਉਹਨਾਂ ਨੂੰ ਦੁਨੀਆਂ ਦੇ ਰਸ ਹੋਛੇ ਪ੍ਰਤੀਤ ਹੁੰਦੇ। ਨਾਮ ਬਿਨਾਂ ਸਭ ਕੂੜ ਹੀ ਪ੍ਰਤੀਤ ਹੁੰਦਾ। ਆਨ ਰਸਾ ਸਭ ਹੋਛੇ ਰੇ, ਰਾਮ ਰਸ ਪੀਆ ਰੇ, ਜਿਹ ਰਸ ਬਿਸਰ ਗਏ ਰਸ ਔਰ। ਨਾਮ ਦਾ ਰਸ ਐਸਾ। ਮਹਾਰਾਜ ਕਿਰਪਾ ਕਰੋ, ਸਤਸੰਗੀਆਂ ਦੀ ਬੇਨਤੀ ਆਪ ਜੀ ਦੇ ਚਰਨਾਂ ਚ ਸਵਾਮੀ ਜੀ ਕਿ ਅਸੀਂ ਨਾਮ ਦੇ ਮਹਾਰਸ ਨੂੰ ਪ੍ਰਾਪਤ ਕਰੀਏ, ਸਾਨੂੰ ਨਾਮ ਦਾ ਮਹਾਰਸ ਦੇਵੋ।
ਨਾਮ ਦੀਜੈ ਦਾਨ ਕੀਜੈ ਬਿਸਰ ਨਾਈ ਇੱਕ ਖਿਨੋ।
ਮਹਾਰਾਜ ਸਾਨੂੰ ਨਾਮ ਦਿਓ, ਨਾਮ ਦੀਜੈ ਨਾਮ ਦਿਓ। ਮਹਾਰਾਜ ਜੀ ਕਿਰਪਾ ਕਰੋ ਸਾਡੇ ਤੇ, ਦਾਨ ਇਹ ਸਾਨੂੰ ਦਿਓ, ਨਾਮ ਦੀਜੈ ਦਾਨ ਕੀਜੈ। ਮਹਾਰਾਜ ਇਹ ਸਾਨੂੰ ਦਾਨ ਦਿਓ, ਬਿਸਰ ਨਾਹੀ ਇੱਕ ਖਿਨੋ। ਪਾਤਸ਼ਾਹ ਕਿਰਪਾ ਕਰੋ ਕਿ ਇੱਕ ਖਿਨ ਮਾਤਰ ਵੀ ਸਾਡੇ ਹਿਰਦੇ ਚੋਂ ਨਾ ਵਿਸਰੋ, ਖਿਨ ਮਾਤਰ ਵੀ ਨਾ ਵਿਸਰੋ, ਇਹ ਸਾਡੇ ਤੇ ਤਰਸ ਤੇ ਦਇਆ ਕਰ ਦਿਓ।
ਗੁਣ ਗੋਪਾਲ ਉਚਿਰ ਰਸਨਾ ਸਦਾ ਗਾਈਏ ਅਨ ਦਿਨੋ।
ਮਹਾਰਾਜ ਇਹ ਦਾਨ ਦਿਓ ਕਿ ਤੁਹਾਡੇ ਗੁਣ ਗਾਈਏ ਸਦਾ, ਗੋਪਾਲ ਜੀ ਗੋਪਾਲ ਦੇ ਗੁਣ ਗਾਈਏ, ਪਰਮੇਸ਼ਰ ਦੇ ਗੁਣ ਗਾਈਏ, ਰਸਨਾ ਨਾਲ ਸਦਾ ਹੀ ਗਾਈਏ। ਔਰ ਹੇ ਮਹਾਰਾਜ ਜੀ, ਅੱਠੇ ਪੈਰ ਨਿਰੰਤਰ ਇੱਕ ਰਾਸੀ ਤੁਹਾਡੇ ਗੁਣਾਂ ਨੂੰ ਗਾਇਨ ਕਰਦੇ ਰਹੀਏ।
ਜਿਸ ਪ੍ਰੀਤ ਲਾਗੀ ਨਾਮ ਸੇਤੀ ਮਨ ਤਨ ਅੰਮ੍ਰਿਤ ਪੀਜੈ।
ਪਾਤਸ਼ਾਹ ਕਹਿੰਦੇ ਜਿਹਦੇ ਹਿਰਦੇ ਚ ਪਰਮੇਸ਼ਰ ਦੇ ਨਾਮ ਨਾਲ ਪ੍ਰੀਤ ਲਾਗੀ ਨੇ, ਇੱਕ ਵਾਰੀ ਪ੍ਰੇਮ ਪੈ ਗਿਆ, ਫਿਰ ਉਹਦਾ ਮਨ ਔਰ ਉਹਦਾ ਤਨ ਉਸ ਨਾਮ ਦੇ ਰਸ ਵਿੱਚ ਭਿੱਜ ਕੇ ਇੱਕ ਮਿੱਕ ਹੋ ਜਾਂਦਾ ਹੈ, ਜਿਹਦੇ ਅੰਦਰ ਪ੍ਰੀਤ ਲੱਗ ਗਈ। ਜਿਨ੍ਹਾਂ ਅੰਦਰ ਪ੍ਰੀਤ ਲੱਗ ਗਈ ਨਾਮ ਦੀ, ਫਿਰ ਉਹਨਾਂ ਦਾ ਮਨ ਤੇ ਤਨ ਇਸ ਨਾਮ ਦੇ ਮਹਾਰਸ ਵਿੱਚ ਭਿੱਜ ਜਾਂਦਾ ਹੈ।
ਬਿਨਵੰਤ ਨਾਨਕ ਇੱਛ ਪੁੰਨੀ ਪੇਖ ਦਰਸ਼ਨ ਜੀਜੈ।
ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਮੇਰੀ ਇੱਛਾ ਪੂਰਨ ਹੋ ਗਈ, ਮੇਰੀਆਂ ਇੱਛਾਵਾਂ ਪੂਰਨ ਹੋ ਗਈਆਂ ਨੇ। ਹੇ ਅਕਾਲ ਪੁਰਖ ਜੀ, ਮੈਂ ਤੁਹਾਡੇ ਦਰਸ਼ਨ ਕਰ ਕਰਕੇ ਜੀ ਰਿਹਾ ਹਾਂ। ਪੇਖ ਦਰਸ਼ਨ ਜੀਜੈ, ਮਹਾਰਾਜ ਤੁਹਾਡੇ ਦਰਸ਼ਨ ਕਰਕੇ ਜੀ ਰਿਹਾ ਹਾਂ। ਆਪ ਜੀ ਨੇ ਬੜੀ ਕਿਰਪਾ ਕੀਤੀ ਹੈ, ਦਰਸ਼ਨ ਦੇ ਕੇ ਕਿਰਤਾਰਥ ਕੀਤਾ ਹੈ।
ਦੋਹਰਾ ਇਮਸਨ ਮੁਕੋਏ ਕਰ ਖਰੇ ਗਾਈ ਸਿਫਤ ਸੁਣਾਏ।
ਏਦਾਂ ਅਕਾਲ ਪੁਰਖ ਜੀ ਦੇ ਸਨਮੁਖ ਖਲੋ ਕੇ ਸ਼ਬਦ ਗਾਇਆ ਗੁਰੂ ਅਰਜਨ ਸਾਹਿਬ ਨੇ ਰਾਗ ਸੂਈ ਚ, ਬੜੀ ਖੁਸ਼ੀ ਚ, ਖੇੜੇ ਚ ਖਿੜ ਕੇ ਗਾਇਆ ਮਹਾਰਾਜ ਪੰਜਵੇਂ ਪਾਤਸ਼ਾਹ ਨੇ, ਔਰ ਅਕਾਲ ਪੁਰਖ ਜੀ ਨੂੰ ਸਰਵਣ ਕਰਾਇਆ।
ਵਧਿਓ ਪ੍ਰੇਮ ਦੋ ਦਿਸ਼ਨ ਜਲ ਆਨੰਦ ਚੱਖ ਆਏ।
ਦੋਵਾਂ ਪਾਸਿਓ ਪ੍ਰੇਮ ਵਧਿਆ, ਅਕਾਲ ਪੁਰਖ ਨੇ ਦੋ ਰੂਪ ਧਾਰੇ ਹੋਏ ਨੇ, ਇੱਕ ਗੁਰੂ ਅਰਜਨ ਸਾਹਿਬ ਦਾ ਰੂਪ ਹੈ, ਇੱਕ ਉਧਰ ਹੈ, ਫਰਕ ਕੋਈ ਨੀ, ਸਰੀਰਾਂ ਦੀ ਖੇਡ ਬਣੀ ਹੋਈ ਹੈ ਦੋ, ਕਿਉਂਕਿ ਅਕਾਲ ਪੁਰਖ ਇੱਕ ਤੋਂ ਅਨੇਕ ਰੂਪ ਵੀ ਹੁੰਦਾ ਨਾ। ਅਕਾਲ ਪੁਰਖ ਨੇ ਹੀ ਸਰੀਰ ਇਹ ਵੀ ਧਾਰਨ ਕੀਤਾ, ਗੁਰੂ ਅਰਜਨ ਸਾਹਿਬ ਦੇ ਸਰੂਪ ਵਿੱਚ ਵੀ ਵਰਤ ਰਹੇ ਨੇ। ਤੋ ਇਸ ਪ੍ਰਕਾਰ ਦੋਵਾਂ ਪਾਸੇ ਪ੍ਰੇਮ ਵਧਿਆ। ਹਾਂਜੀ,
ਚੌਪਈ ਸ੍ਰੀ ਅਰਜਨ ਅਰਜਨ ਕਰ ਨੀਕੇ।
ਗੁਰੂ ਅਰਜਨ ਸਾਹਿਬ ਨੇ ਬੜੀ ਸੁੰਦਰ ਅਰਜ ਕੀਤੀ, ਭਲੀ ਪ੍ਰਕਾਰ ਨਾਲ ਅਰਜਨ ਮਤਲਬ ਬੇਨਤੀ ਕੀਤੀ।
ਅਰਜਨ ਕੀਰਤ ਗੁਣ ਪ੍ਰਭ ਹੀ ਕੇ।
ਅਰਜਨ ਨਾਮ ਉਜਲੀ ਦਾ ਵੀ ਹੈ, ਉਜਲੀ ਕੀਰਤੀ ਕੀਤੀ ਮਹਾਰਾਜ ਜੀ ਦੀ, ਅਕਾਲ ਪੁਰਖ ਜੀ ਦੀ।
ਨਿਕਟੋਏ ਕਰ ਦੋਨੋ ਹਾਥ,
ਨੇੜੇ ਹੋ ਕਰਕੇ ਆਪਣੇ ਦੋਨਾਂ ਹੱਥਾਂ ਨਾਲ।
ਪਰਸੀ ਪਦ ਅਰਬਿੰਦਨ ਸਾਥ,
ਅਕਾਲ ਪੁਰਖ ਜੀ ਦੇ ਚਰਨ ਸਪਰਸ਼ ਕੀਤੇ, ਕਿਉਂਕਿ ਉਹ ਅਕਾਲ ਪੁਰਖ ਰੂਪ ਨੇ ਤੇ ਗੁਰੂ ਅਰਜਨ ਸਾਹਿਬ ਅਕਾਲ ਪੁਰਖ ਰੂਪ ਨੇ, ਪਰ ਭਗਤੀ ਦਾ ਰੂਪ ਧਾਰਨ ਕੀਤਾ, ਭਗਤ ਰੂਪ ਹੋ ਕੇ ਪ੍ਰਗਟ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗੁਰੂ ਅਰਜਨ ਸਾਹਿਬ ਹੈਣ ਪਰਮੇਸ਼ਰ, ਭਨ ਮਥਰਾ ਕਛ ਭੇਦ ਨਹੀਂ, ਗੁਰੇ ਅਰਜਨ ਪ੍ਰਤੱਖ ਹਰ, ਪਰ ਭਗਤ ਰੂਪ ਹੋ ਕੇ ਵਰਤ ਰਹੇ ਨੇ ਨਾ, ਤੇ ਸਨਮੁਖ ਅਕਾਲ ਪੁਰਖ ਜੀ ਨੇ, ਤੋ ਆਪ ਭਗਤ ਰੂਪ ਹੋ ਕੇ ਅਕਾਲ ਪੁਰਖ ਜੀ ਦੇ ਚਰਨਾਂ ਦਾ ਸਪਰਸ਼ ਕਰਦੇ ਹਨ।
ਗੈ ਤਿਰ ਲੋਕ ਪਤ ਅੰਕ ਪਰੇ,
ਉਧਰ ਲੋਕੀ ਪਤੀ ਅਕਾਲ ਪੁਰਖ ਜੀ ਨੇ ਬਾਹਾਂ ਫੜੀਆਂ ਗੁਰੂ ਅਰਜਨ ਸਾਹਿਬ ਦੀਆਂ, ਘੁੱਟ ਕੇ ਆਪਣੀ ਗੱਲ ਵੱਕੜੀ ਚ ਲੈ ਲਿਆ।
ਪਰਮ ਪ੍ਰੇਮ ਨੇ ਬਿਸੁੱਧ ਕਰੇ,
ਐਸਾ ਪਰਮ ਪ੍ਰੇਮ ਉਪਜਿਆ ਹੈ, ਬੇਸੁੱਧ ਹੋ ਗਏ। ਸੁੱਧ ਨਹੀਂ ਰਹੀ। ਹਾਂਜੀ
ਸ਼ੋਭਤ ਬਦਨ ਚੰਦ ਮਨਿੰਦ,
ਚੰਦਰਮਾ ਦੇ ਸਮਾਨ ਸੁੰਦਰ ਸ਼ੋਭ ਰਿਹਾ ਮੁਖ ਮੰਡਲ।
ਬਾਕ ਸੁਦਾ ਬੋਲੇ ਸੁਖ ਕੰਦ,
ਔਰ ਸੁਖ ਕੰਦ ਅਕਾਲ ਪੁਰਖ ਜੀ ਅੰਮ੍ਰਿਤ ਸਮਾਨ ਬਚਨ ਬੋਲੇ।
ਜਗਤ ਭਗਤ ਮਗ ਸ਼ੁਭ ਬਿਸਤਾਰਾ,
ਕਹਿਣ ਲੱਗੇ ਹੇ ਗੁਰੂ ਅਰਜਨ ਸਾਹਿਬ, ਆਪ ਜੀ ਨੇ ਇਸ ਜਗਤ ਵਿਚ ਭਗਤੀ ਦਾ ਸ਼ੁਭ ਰਸਤਾ ਉਹਦਾ ਵਿਸਥਾਰ ਕੀਤਾ ਸੰਸਾਰ ਅੰਦਰ।
ਸਰ ਕੋ ਰਚਿਓ ਪਰਮ ਉਪਕਾਰਾ,
ਤੁਸੀਂ ਇਹ ਸਰ ਦੀ ਰਚਨਾ ਕੀਤੀ ਆ, ਬੜਾ ਵੱਡਾ ਉਪਕਾਰ ਹੈ ਸੰਸਾਰ ਦੇ ਜੀਆਂ ਤੇ ਤੁਹਾਡਾ, ਸੰਸਾਰ ਦੇ ਜੀਆਂ ਦੇ ਕਲਿਆਣ ਵਾਸਤੇ ਭਲੇ ਵਾਸਤੇ ਤੁਸੀਂ ਇਹ ਪਵਿੱਤਰ ਸਰ ਦੀ ਰਚਨਾ ਕੀਤੀ ਹੈ।
ਜਿਸ ਤੇ ਸਿੱਖੀ ਥਿਰੇ ਸਦੀਵਾ,
ਇਹ ਅੰਮ੍ਰਿਤ ਤਾਲ ਤੁਸੀਂ ਰਚਿਆ, ਗੁਰੂ ਕੀ ਸਿੱਖੀ ਸਦੈਵੀ ਕਾਲ ਵਾਸਤੇ ਸੰਸਾਰ ਚ ਥਿਰ ਰਹੇਗੀ।
ਗਾਏ ਕੀਰਤਨ ਕਰ ਮਨ ਨੀਵਾ,
ਇੱਥੇ ਮਨ ਨੀਵਾ ਕਰਕੇ ਨਿਮਰਤਾ ਸਹਿਤ ਕੀਰਤਨ ਗਾਵਿਆ ਜਾਏਗਾ।
ਸਰ ਅੰਦਰ ਅਬ ਸ਼੍ਰੀ ਹਰਿਮੰਦਰ ਸਿਰਜੋ,
ਹੇ ਗੁਰੂ ਅਰਜਨ ਸਾਹਿਬ ਤੁਸੀਂ ਇਸ ਅੰਮ੍ਰਿਤ ਸਰੋਵਰ ਦੇ ਵਿਚ ਇੱਕ ਸੁੰਦਰ ਸ਼੍ਰੀ ਹਰਿਮੰਦਰ ਦੀ ਰਚਨਾ ਕਰੋ, ਸ਼੍ਰੀ ਹਰਿਮੰਦਰ ਸਾਹਿਬ ਦੀ ਰਚਨਾ ਕਰੋ, ਕਿਉਂਕਿ ਬੜੇ ਮੰਦਰ ਨੇ ਸੰਸਾਰ ਚ ਪਰ ਮੇਰਾ ਮੰਦਰ ਨੀ ਕਿਸੇ ਬਣਾਇਆ। ਤੁਸੀਂ ਅਕਾਲ ਪੁਰਖ ਜੀ ਦਾ ਹਰੀ ਜੀ ਦਾ ਮੰਦਰ ਬਣਾਓ, ਇਸ ਸਰੋਵਰ ਦੀ ਰਚਨਾ ਕਰਕੇ ਵਿੱਚ ਹਰੀ ਮੰਦਰ ਰਚੋ।
ਸਿਰ ਜੋ ਜਿਸ ਕੀ ਰਚਨਾ ਸੁੰਦਰ,
ਐਸੇ ਸੁੰਦਰ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਕਰੋ ਜੋ ਅਤਿ ਸੁੰਦਰ ਹੋਵੇ।
ਜਰੇ ਜਵਾਹਰ ਜੀਬ ਬਿਲੰਦ,
ਐਸਾ ਸੁੰਦਰ ਹੋਵੇਗਾ ਉਹ ਹਰੀ ਮੰਦਰ ਜਿਹਦੇ ਚ ਸੁੰਦਰ ਜੇਵਰ ਜਵਾਹਰਾਤ ਯਾਨੀ ਕਿ ਸਵਰਨ ਜਿਹੜਾ ਹੈ ਉਹ ਖਚਤ ਹੋਵੇਗਾ।
ਸ਼ੋਭੇ ਬਹੁ ਜਿਸ ਪੂਰਨ ਚੰਦ,
ਕਹਿੰਦੇ ਜਿਵੇਂ ਪੁੰਨਿਆਂ ਦਾ ਚੰਦਰਮਾ ਨੀ ਸੋਭਦਾ ਆਕਾਸ਼ ਵਿਚ, ਏਦਾਂ ਪੂਰੇ ਬ੍ਰਹਿਮੰਡ ਵਿਚ ਪੂਰੀ ਧਰਤੀ ਤੇ ਸ਼ੋਭ ਨੀਕ ਹੋਵੇਗਾ।
ਚੌ ਦਿਸ਼ ਕੋ ਚੌ ਦਰ ਸਿਰ ਜਾਵੋ,
ਅਕਾਲ ਪੁਰਖ ਜੀ ਨੇ ਕਿਉਂਕਿ ਖਾਲਸਾ ਜੀ ਸ੍ਰੀ ਹਰਿਮੰਦਰ ਸਾਹਿਬ ਵਰਗੀ ਦੁਨੀਆਂ ਚ ਕੋਈ ਹੋਰ ਥਾਂ ਨਹੀਂ ਹੈ, ਉਹਦਾ ਇੱਕ ਕਾਰਨ ਇਹ ਵੀ ਹੈ ਕਿ ਇਸ ਪਾਵਨ ਸ੍ਰੀ ਹਰਿਮੰਦਰ ਦਾ ਨਕਸ਼ਾ ਖੁਦ ਹਰੀ ਨੇ ਅਕਾਲ ਪੁਰਖ ਨੇ ਆਪ ਬਣਾਇਆ। ਤਦੇ ਕਹਿ ਪੰਜਵੇਂ ਪਾਤਸ਼ਾਹ ਡਿੱਠੇ ਸਭੇ ਥਾਮ ਨਹੀਂ ਤੁਧ ਜੇ ਆ। ਨਕਲਾਂ ਕਰਕੇ ਕਈਆਂ ਨੇ ਯਤਨ ਕੀਤੇ, ਬਾਬੇ ਪ੍ਰਿਥੀ ਚੰਦ ਨੇ ਵੀ ਕੀਤਾ ਸੀ, ਪਰ ਉੱਥੇ ਕਬੂਤਰ ਹੀ ਬੋਲਦੇ ਰਹੇ। ਗਰੀਬ ਨਵਾਜ ਪਾਤਸ਼ਾਹ ਦੇ ਪਾਵਨ ਦਰਬਾਰ ਦੀ ਸੋਭਾ ਉਜਾਗਰ। ਹਰੀ ਜੀ ਦੱਸ ਰਹੇ ਚਾਰ ਦਰਵਾਜੇ ਬਣਾਉਣੇ ਇਸ ਪਾਵਨ ਹਰੀ ਮੰਦਰ ਦੇ, ਜੇ ਚਾਰਾਂ ਦਿਸ਼ਾਵਾਂ ਤੋਂ ਕੋਈ ਆਵੇ, ਚਾਰਾਂ ਦਿਸ਼ਾਵਾਂ ਤੋਂ ਕੋਈ ਆਵੇ, ਚਾਰਾਂ ਵਰਣਾਂ ਤੋਂ ਕੋਈ ਆਵੇ। ਹਾਂਜੀ
ਰੁਚਿਰ ਬੰਗਲਾ ਉਰਦ ਕਰਾਵੋ,
ਇਸ ਅੰਮ੍ਰਿਤ ਤਾਲ ਵਿੱਚ ਜਿਹੜਾ ਬੰਗਲਾ ਬਣਾਉਣਾ ਉੱਚਾ ਯਾਨੀ ਕਿ ਗੁੰਬਦ, ਉਹ ਉੱਚਾ ਕਰਕੇ ਸਰੋਵਰ ਤੋਂ ਬਣਾਉਣਾ।
ਪਸ਼ਚਿਮ ਦਿਸ਼ ਕੋ ਸੀਤ ਰਚਾਵੋ,
ਇਹ ਵੀ ਦੱਸਿਆ ਵੀ ਲਹਿੰਦੇ ਵਾਲੇ ਪਾਸੇ ਸਰੋਵਰ ਦੇ ਉੱਤੇ ਦੀ ਪੁਲ ਬਣਾਉਣਾ, ਪੱਛਮ ਦਿਸ਼ਾ ਮਤਲਬ ਲਹਿੰਦੇ ਵਾਲਾ ਪਾਸਾ ਸ੍ਰੀ ਅਕਾਲ ਤਖ਼ਤ ਸਾਹਿਬ ਵਾਲੇ ਪਾਸੇ, ਕਿ ਦਰਬਾਰ ਦਾ ਜਿਹੜਾ ਲਹਿੰਦੇ ਵਾਲਾ ਪਾਸਾ ਉਸ ਪਾਸੇ ਇਸ ਅੰਮ੍ਰਿਤ ਤਾਲ ਦੇ ਲਹਿੰਦੇ ਵਾਲੇ ਪਾਸੇ ਪੁਲ ਬਣਾਉਣਾ। ਜੀ
ਤੀਰਥ ਤੀਰ ਪੋਰ ਬਨਵਾਵੋ,
ਔਰ ਸੋਹਣੇ ਤੀਰਥ ਦੇ ਦਰਵਾਜੇ ਸਾਹਮਣੇ ਬਣਾਉਣੇ ਹਨ।
ਸ਼੍ਰੀ ਅਰਜਨ ਕੀ ਪਕੜੇ ਬਾਹੂ,
ਕਹਿੰਦੇ ਅਕਾਲ ਪੁਰਖ ਜੀ ਨੇ ਗੁਰੂ ਅਰਜਨ ਸਾਹਿਬ ਦੀ ਬਾਂਹ ਫੜੀ ਹੈ।
ਬਿਉਂਤ ਬਤਾਵਤ ਸਭ ਜਗ ਨਾਉ,
ਆਪ ਅਕਾਲ ਪੁਰਖ ਜੀ ਸਾਰੀ ਬਿਉਂਤ ਦੱਸਦੇ, ਇੱਥੇ ਆਹ ਪੌੜੀ ਬਣਾਉਣੀ ਆ, ਇੱਥੇ ਇਸ ਪ੍ਰਕਾਰ ਨਾਲ ਪੁਲ ਦੀ ਰਚਨਾ ਕਰਨੀ, ਇੱਥੇ ਡਿਉੜੀ ਬਣਾਉਣੀ ਹੈ, ਕੱਲੀ ਕੱਲੀ ਜਗ੍ਹਾ ਆਪ ਅਕਾਲ ਪੁਰਖ ਜੀ ਦੱਸਦੇ ਹੈ।
ਇਹੋ ਮੇਰੋ ਮੰਦਰ ਬਰ ਹੋਏ,
ਮੇਰਾ ਮੰਦਰ ਹੋਵੇਗਾ, ਹਰੀ ਦਾ ਮੰਦਰ ਹੋਵੇਗਾ ਬੜਾ ਸ੍ਰੇਸ਼ਟ।
ਜਿਸ ਕੀ ਸਮਤਾ ਕਰੇ ਨਾ ਕੋਈ,
ਇਸ ਦੀ ਬਰਾਬਰੀ ਕੋਈ ਨਹੀਂ ਕਰ ਸਕੇਗਾ, ਐਸਾ ਮੰਦਰ ਹੋਵੇਗਾ ਮੇਰਾ।
ਤੀਨ ਲੋਕ ਮੈਂ ਹੋਏ ਨਾ ਜੈਸੋ,
ਤਿੰਨਾਂ ਲੋਕਾਂ ਵਿਚ ਇਸ ਹਰੀ ਮੰਦਰ ਵਰਗਾ, ਪਤਾਲ ਆਕਾਸ਼ ਤੇ ਮਾਤ ਲੋਕ, ਤਿੰਨ ਹੀ ਲੋਕ ਨੇ ਨਾ, तिन्ना लोका विच इस मंदिर जिहा कोई होर नहीं होवेगा।
भजन प्रताप बने नित ऐसो,
इत्थे परमेश्वर दे मेरे भजन दा प्रताप ऐसा बनेगा।
नरक निवारण कारण मोख,
नरक नू निवारण वास्ते मुक्ति दा कारण उत्पन्न करन लई
मेरो सिमरन होए निर्दोख,
इत्थे मेरा सिमरन होवेगा, मेरा ही भजन होवेगा, मेरा ही कीर्तन होवेगा।
जे नर शरदा तर उर परम,
जेड़े मन च शरदा धारण करके आउणगे
गाए कीर्तन होए निष्परम,
और आके कीर्तन गायन करन ते सुनणगे ओ परम तो रहत हो जाणगे।
मोहे को मिले आई ने संसे,
निर संसे इत्थे कीर्तन सुनन वाले शरदा सहित कीर्तन गायन करन वाले निरसंदे मैनू ही आके मिलनगे, मेरे विच ही आके अभेद होणगे। हां जी,
जन्म मरण के बंद विध्वंसी,
उना दे जन्म ते मरण दे बंधन कटे जाणगे, नष्ट हो जाणगे।
इत्यादिक सब ब्योंत बताए,
इत्ता काल पुरख जी आप सारी ब्योंत दस दे भी इत्थे इदा सुरग द्वारियां बनाउणियां, इओं पुल दी रचना करनी है, दरबार दी चौंकी इओं बनाउणी है, इन्नी उच्ची रखनी है, गुंबद बनाउणा, कली कली रचना दस दे। अगे आउंदी है, आउंदे आ बचन। हां जी,
भगत प्रताप अधिक बिरधाए,
भगती दा प्रताप इत्थे वधेगा, संसार विच प्रगट होवेगा।
ज्यों क्यों कर सिक्खी विस्तारो,
जिवें किवें करके गुरु नानक साहब दी सिक्खी दा विस्तार करो। जिन्ने जीव गुरु नानक दी सिक्खी विच आउणगे तिना दा भला होवेगा, तिना दी कल्याण होवेगी।
नरक परन ते नर ने उबारू,
और जीव नरका तो पैण तो बचणगे, उनां नू नरका तो जाण तो तुसी बचाओ।
फिर युद्ध तुरकन सो करिए,
समा आउणा है अगे जाके फिर तुसी छेवें जामे च मलेच्छां नाल युद्ध करने हन।
अपर पंच तन जोत संचरिए,
और पंजा तना विच पंजा शरीरां विच तुहाडी जोत हाले वर्तनी है।
पंथ खालसा रचो विशाला,
दसवें जामे च असीं आवांगे। अकाल पुरख जी पातशाह जी कह रहे गुरु अर्जन साहब नूं कि जदों दसवें जामे च तुहाडी जोत आवेगी उस वक्त असी खालसे पंथ दी साजना करांगे।
रखियक सर को होए सब काला,
साडा ओ खालसा इस सरोवर दा रखियक होवेगा। किन्ने जंग होए बाबा गुरबख्श सिंह जी, शहीद बाबा दीप सिंह साहब जी वर्गे, किन्ने जंग युद्ध हुंदे रहे। कहिंदे मेरा खालसा फिर इस सरोवर दा रखियक होवेगा। उस वेले
करी निरंतर कीर्त मेरी,
निरंतर मेरी कीर्ति करेगा मेरा खालसा।
पर बिर तो शुभ रीत कनेरी,
और शुभ रीति शुभ मर्यादा दी प्रवृत्ति संसार विच वर्तनी है।
पुन मम तन मैं लीता पावो,
फिर दसवें जामे तो बाद मेरे ही शरीर विच लय हो जाना।
जिस हित तन तारो शुभ नावो,
कहिंदे जिस हित लई तन धारना ओ हुण बनावो।
इम कै सुन मिल अंतर ध्याने,
इदां कै सुन के गुरु अर्जन साहब नाल बचन बिलास करके अकाल पुरख जी वेखदिआं वेखदिआं अंतर ध्यान हो गए।
पुन सुरगन अत प्रीति ठाने,
और जेड़े देवते उतरे सी सारे सेवा करन वास्ते ओ भी बड़ी प्रीत कर दे।
श्री अर्जन को बंधन कीनस,
समस्त देवा ने धन गुरु अर्जन देव साहब जी दे चरणा ते वंदना कीती है, क्योंकि गुरुदेव देवान देव हन। देवान देव, कलगीधर जी ने बचन लिखे, देवान देव देवत्यां दे भी देवते, उना देवा ने महाराज जी दे चरणा ते वंदना कीती।
नाम निवेदन कर इत पीनस,
और सतगुरु सच्चे पातशाह दे नाम दे रंग विच भिजे हुए बोल प्रगट करदे हन।
बिनती पन पन गे सुरपुर को,
सतगुरां दे चरणा च बेनतियां करके ए वापस अपनियां देवपुरियां नूं गए ने।
करत परस पर जस सतगुर को,
और परस पर जस कर दे जांदे आ गुरु अर्जन साहब दी महिमा गाउंदे आ जा रहे ने।
संगत कार करत सर केरी,
जिन्नी संगत उथे सरोवर दी सेवा कर रही है।
हीर हीर मत बिस्म बडेरी,
वो सब वेख वेख के आश्चर्य हो रहे ने, हैरान हो रहे ने।
श्री गुरु अर्जन तर ऐलादा,
धन गुरु अर्जन देव साहब बड़े खेड़े विच हन।
ਇੱਥੇ ਕੌਣ ਕੀਨ ਸੰਵਾਦਾ।
ਔਰ ਉਸ ਵਕਤ ਬਚਨ ਬਿਲਾਸ ਵੀ ਹੋਏ, ਕਹਿੰਦੇ ਦੱਸੋ ਭਾਈ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁੱਛੇ ਦੇ, ਮਹਾਰਾਜ ਇੱਥੇ ਕਿਹਦੇ ਨਾਲ ਆਪ ਜੀ ਦਾ ਸੰਵਾਦ ਹੋਇਆ।
ਨਏ ਅਨੂਠੇ ਬੇਸ ਵਿਸਾਲੇ,
ਸਿੱਖ ਪੁੱਛਦੇ ਮਹਾਰਾਜ ਬੜਾ ਨਵਾਂ ਤੇ ਅਨੂਠਾ ਜਿਹਾ ਬੇਸ ਸੀ ਜਿਨ੍ਹਾਂ ਨਾਲ ਆਪ ਜੀ ਗੱਲਬਾਤ ਕਰ ਰਹੇ ਸੀ।
ਕਿਤ ਤੇ ਆਏ ਕਹਾ ਇਹੋ ਚਾਲੇ,
ਕਿੱਥੋਂ ਆਏ ਤੇ ਕਿੱਥੇ ਚਲੇ ਗਏ।
ਸਰ ਕੀ ਕਾਰ ਕਮਾਵਤ ਗਏ,
ਸਰੋਵਰ ਦੀ ਸੇਵਾ ਕਰ ਰਹੇ ਸੀ ਆਪ ਤੇ ਕਮਾ ਕੇ ਗਏ ਨੇ ਸੇਵਾ।
ਇਨਕੋ ਭੇਤ ਨ ਕਿਨੋ ਲਏ,
ਮਹਾਰਾਜ ਇਨ੍ਹਾਂ ਦਾ ਭੇਤ ਨਹੀਂ ਜਾਣਿਆ ਕਿਸੇ ਨੇ। ਤੋ ਉਸ ਵਕਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੱਸਿਆ, ਆਖਿਆ ਭਾਈ ਸਿੱਖੋ ਅਕਾਲ ਪੁਰਖ ਜੀ ਆਪ ਆਏ ਸਨ ਮਨੁੱਖੀ ਸਰੀਰ ਧਾਰਨ ਕਰਕੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਸਮਰਤ ਤਾਲ ਦੀ ਸੇਵਾ ਕਰਨ ਵਾਸਤੇ। ਅਕਾਲ ਪੁਰਖ ਜੀ ਨਾਲ ਹੀ ਸਾਡੀ ਵਾਰਤਾਲਾਪ ਹੋ ਰਹੀ ਸੀ, ਸੰਵਾਦ ਹੋ ਰਿਹਾ ਸੀ।
ਪੁਨ ਸ਼੍ਰੀ ਅਰਜਨ ਥਰੇ ਬਿਰਾਜੇ,
ਮਹਾਰਾਜ ਜੀ ਵਾਪਸ ਜਿੱਥੇ 68 ਤੀਰਥ ਹੈ ਦੁਖ ਭੰਜਨੀ ਬੇਰੀ ਦੇ ਲਾਗੇ ਉਥੜਾ, ਉਥੇ ਆ ਕੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਬਿਰਾਜ ਗਏ।
ਕਹਿਤ ਕਰਾਵਤ ਸਰ ਕੋ ਕਾਜੇ,
ਔਰ ਆਪ ਸਤਿਗੁਰੂ ਜੀ ਹੁਕਮ ਕਰਕੇ ਸਾਰੇ ਸਰੋਵਰ ਦੀ ਸੇਵਾ ਕਰਵਾਉਂਦੇ ਹਨ।
ਬ੍ਰਿੰਦ ਸਿੱਖ ਅਰ ਲਗੇ ਮਜੂਰ,
ਅਨੇਕਾਂ ਸਿੱਖ ਲੱਗੇ ਨੇ ਸੇਵਾ ਵਿਚ, ਅਨੇਕਾਂ ਮਜ਼ਦੂਰ ਕਾਮੇ ਲੱਗੇ ਹੋਏ ਨੇ, ਮਿਸਤਰੀ ਲੱਗੇ ਹੋਏ ਨੇ।
ਹੋਏ ਕਾਰ ਬੋਥਿਰੇ ਹਜੂਰ,
ਸਤਿਗੁਰੂ ਜੀ ਦੇ ਕੋਲ ਰਹਿੰਦਿਆਂ ਜ਼ਿਆਦੀ ਸੇਵਾ ਹੁੰਦੀ, ਜਦੋਂ ਪਾਤਸ਼ਾਹ ਉੱਥੇ ਕੋਲ ਹੁੰਦੇ ਤੇ ਜ਼ਿਆਦਾ ਕੰਮ ਨਿਬੜਦਾ, ਸਿੱਖਾਂ ਅੰਦਰ ਚਾਅ ਦੁੱਗਣਾ ਹੋ ਜਾਂਦਾ ਵੀ ਸਤਿਗੁਰੂ ਜੀ ਬੈਠੇ ਨੇ ਤੇ ਜਿਹੜੇ ਕਾਮੇ ਨੇ ਮਜ਼ਦੂਰ ਨੇ ਉਹ ਵੀ ਮਹਾਰਾਜ ਜੀ ਦੇ ਪੈਰਾਂ ਦਬਦੇ ਵਿੱਚ ਓਨੀ ਵੱਧ ਸੇਵਾ ਕਰਦੇ। ਜਿੰਨਾ ਚਿਰ ਸਤਿਗੁਰੂ ਜੀ ਉੱਥੇ ਸਜਦੇ ਨੇ ਬੈਠਦੇ ਨੇ, ਕਦੇ ਲਾਚੀ ਬੇਰੀ ਕੋਲ ਆ ਕੇ ਸਜ ਜਾਂਦੇ ਨੇ, ਕਦੇ ਦੁੱਖ ਭੰਜਨੀ ਬੇਰੀ ਦੇ ਲਾਗੇ ਪਾਤਸ਼ਾਹ ਜੀ ਆ ਕੇ ਸਜਦੇ ਨੇ, ਔਰ ਸਿੱਖ ਬੜੇ ਪਿਆਰ ਨਾਲ ਸੇਵਾ ਕਰਦੇ ਹਨ।
ਸੰਗਤ ਅਨਿਕ ਆਏ ਇਕ ਜਾਏ,
ਬੇਅੰਤ ਸੰਗਤਾਂ ਆਉਂਦੀਆਂ ਇਕ ਆ ਰਹੀਆਂ ਨੇ ਇਕ ਜਾ ਰਹੀਆਂ ਨੇ।
ਰਹੇ ਜਿਤਕ ਸਰਕਾਰ ਕਮਾਏ,
ਜਿਹੜੇ ਰਹਿੰਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਸ ਰਹਿ ਕੇ, ਕਈ ਸਿੱਖ ਦੂਰੋਂ ਦਰੇਡਿਓ ਆਉਂਦੇ ਉਹ ਸੇਵਾ ਕਰਨ ਲਈ ਟਿਕ ਜਾਂਦੇ ਮਹਾਰਾਜ ਜੀ ਕੋਲ, ਔਰ ਸੇਵਾ ਕਰਦੇ ਹਨ।
ਦੋਹਰਾ ਸੁਦਾ ਸਰੋਵਰ ਕੀ ਸ਼ੁਭਤ, ਚੌਂਦਿਸ਼ ਬਨੇ ਸੋਪਾਨ।
ਸ੍ਰੀ ਅੰਮ੍ਰਿਤਸਰ ਸਰੋਵਰ ਦੇ ਚੌਂ ਪਾਸੇ ਸੁੰਦਰ ਪੌੜੀਆਂ ਪੌੜ ਸਾਲ ਉਹ ਬਣ ਰਿਹਾ, ਸੋਹਣੀਆਂ ਪੌੜੀਆਂ ਦੀ ਉਹ ਰਚਨਾ ਹੋ ਰਹੀ ਹੈ।
ਮਹਾ ਮਹਾਤਮ ਕੋ ਪਨਤ ਸ਼੍ਰੀ ਅਰਜਨ ਸੁਖਦਾਨ,
ਸੁਖਾਂ ਦੇ ਦਾਤੇ ਗੁਰੂ ਅਰਜਨ ਸਾਹਿਬ ਜੀ ਬਹੁਤ ਮਹਿਮਾ ਕਹਿੰਦੇ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਵੱਡੀ ਭਾਰੀ ਵਡਿਆਈ, ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਵਡਿਆਈ ਪਾਤਸ਼ਾਹ ਜੀ ਆਪਣੀ ਬਾਣੀ ਦੁਆਰਾ ਰਸਨਾ ਤੋਂ ਵਰਣਨ ਕਰਕੇ ਸੁਣਾਉਂਦੇ, ਸਿੱਖਾਂ ਨੂੰ ਮਹਾਤਮ ਦੱਸਦੇ। ਸਿੱਖੋ ਵੇਖੋ ਕੈਸਾ ਪਵਿੱਤਰ ਸਥਾਨ ਹੈ, ਇੱਥੇ ਖੁਦ ਨਿਰੰਕਾਰ ਜੀ ਅਕਾਲ ਪੁਰਖ ਜੀ ਆਏ ਸੇਵਾ ਕਰਨ ਟੋਕਰੀ ਢੋਣ ਵਾਸਤੇ। ਅਕਾਲ ਪੁਰਖ ਜੀ ਨੇ ਆਪ ਇਸ ਸਥਾਨ ਤੇ ਆ ਕੇ ਦੱਸਿਆ ਹੈ ਕਿ ਕਿਵੇਂ ਇੱਥੇ ਪਾਵਨ ਦਰਬਾਰ ਦੀ ਰਚਨਾ ਕਰਨੀ, ਸੁੰਦਰ ਦਰਬਾਰ ਸਜਾਉਣਾ ਬਣਾਉਣਾ ਹੈ। ਤੋ ਇਸ ਪ੍ਰਕਾਰ ਅਕਾਲ ਪੁਰਖ ਜੀ ਦੀ ਮਹਿਮਾ ਕਰਦੇ, ਇਸ ਅੰਮ੍ਰਿਤ ਤਾਲ ਦੀ ਮਹਿਮਾ ਕਰਕੇ ਸੰਗਤ ਨੂੰ ਸੁਣਾਉਂਦੇ ਹਨ।
ਦੋਹਰਾ ਪੁਨ ਸਤਿਗੁਰ ਵਿਚਾਰ ਕੈ ਸੰਮਤ ਬ੍ਰਿਧ ਤਿਆਦ,
ਫਿਰ ਪੰਜਵੇਂ ਪਾਤਸ਼ਾਹ ਜੀ ਵਿਚਾਰ ਕਰਨ ਲੱਗੇ। ਜਦੋਂ ਅਕਾਲ ਪੁਰਖ ਜੀ ਨਾਲ ਬਚਨ ਹੋਏ, ਅਗਲੇ ਦਿਨ ਫਿਰ ਆਪਣੇ ਨਾਮ ਰਸੀਏ ਗੁਰਸਿੱਖਾਂ ਨਾਲ ਸੰਵਾਦ ਕਰਦੇ, ਕਿਹੜੇ ਕਿਹੜੇ ਸਿੱਖ ਸਭ ਤੋਂ ਵੱਡੇ ਸਲਾਹਕਾਰ ਸਨ ਗੁਰੂ ਘਰ ਦੇ, ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ, ਐਸੀ ਮਹਾਨ ਰੂਹ ਹਨ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਦਾ ਨਾਂ ਰਸਨਾ ਤੋਂ ਲਈਏ ਤੇ ਰਸਨਾ ਪਵਿੱਤਰ ਹੋ ਜਾਂਦੀ, ਜੀਵਨ ਧੰਨ ਹੋ ਜਾਂਦਾ ਹੈ। ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਧੰਨ ਕਹਿ ਕੇ ਸਲਾਹੀਏ ਤੇ ਮੁੜ ਕੇ ਜਨਮ ਦੇ ਚੱਕਰਾਂ ਚ ਨਹੀਂ ਆਈਦਾ, ਐਸੇ ਬ੍ਰਹਮ ਗਿਆਨੀ ਮਹਾਂਪੁਰਖ ਸਨ ਬਾਬਾ ਬੁੱਢਾ ਸਾਹਿਬ ਜੀ। ਉਹਨਾਂ ਨਾਲ ਮਹਾਰਾਜ ਜੀ, ਉਹਨਾਂ ਤੋਂ ਇਲਾਵਾ ਹੋਰ ਵੀ ਸਿੱਖ, ਉਹਨਾਂ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਵਿਚਾਰ ਕਰਦੇ ਹਨ।
ਚਹਿਤ ਰਚਿਓ ਨਿਜ ਸਦਨ ਕੋ ਜਿਸ ਕੀ ਥਿਰ ਬੁਨਿਆਦ,
ਗੁਰੂ ਅਰਜਨ ਸਾਹਿਬ ਹੀ ਪਰਮੇਸ਼ਰ ਨੇ, ਹਰੀ ਨੇ ਤੇ ਆਪਣੇ ਸੁੰਦਰ ਮੰਦਰ ਦੀ ਰਚਨਾ ਸੋਹਣੇ ਦਰਬਾਰ ਦੀ ਰਚਨਾ ਸਤਿਗੁਰੂ ਜੀ ਕਰਨਾ ਚਾਹੁੰਦੇ ਕਿ ਜਿਸ ਦੀ ਬੁਨਿਆਦ ਪੂਰੇ ਸੰਸਾਰ ਭਰ ਵਿੱਚ ਰਹਿੰਦੇ ਸੰਸਾਰ ਤਾਂ ਹੀ ਰਹਿੰਦੀ ਦੁਨੀਆਂ ਤਾਂ ਹੀ ਥਿਰ ਰਹੇ।
ਜੋ ਭਾਈ ਸੁਣ ਕੇ ਸਿੱਖ ਆਦਿਕ ਗੁਰਦਾਸ।
ਸਤਿਗੁਰੂ ਜੀ ਨੇ ਬਚਨ ਕਹੇ, ਬਾਬਾ ਬੁੱਢਾ ਸਾਹਿਬ ਜੀ ਵੀ ਹਾਜ਼ਰ ਨੇ, ਭਾਈ ਗੁਰਦਾਸ ਜੀ ਉਹਨਾਂ ਨੇ ਵੀ ਇਹ ਬਚਨ ਸੁਣੇ।
ਭਗਤੂ ਬੈਲੋ ਤਰੇ ਹੋਲਾਸ।
ਬ੍ਰਹਮ ਗਿਆਨੀ ਭਾਈ ਭਗਤੂ ਜੀ, ਪਿੱਛੇ ਆਪ ਜੀ ਨਾ ਗੁਰਸਿੱਖਾਂ ਦਾ ਜੀਵਨ ਸੁਣ ਕੇ ਆਏ ਹੋ, ਭਾਈ ਭਗਤੂ ਜੀ ਫਿਰ ਭਾਈ ਬੈਲੋ ਸਭ ਤੋਂ ਪਹਿਲੋ ਮਹਾਂਪੁਰਖ, ਭਾਈ ਸਾਲੋ ਜੀ ਵਰਗੇ ਨਾਮ ਰਸੀਏ ਗੁਰਸਿੱਖ ਵੀ ਇੱਥੇ ਹਾਜ਼ਰ ਸਨ। ਉਹਨਾਂ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਵਿਚਾਰ ਕਰਦੇ, ਜਦੋਂ ਸਾਰਿਆਂ ਨੂੰ ਦੱਸਿਆ ਵੀ ਇਸ ਪਾਵਨ ਸਰੋਵਰ ਦੇ ਵਿੱਚ ਦਰਬਾਰ ਬਣਾਉਣਾ, ਸੁੰਦਰ ਹਰਿਮੰਦਰ ਸਾਹਿਬ ਦੀ ਰਚਨਾ ਕਰਨੀ ਹੈ, ਤੇ ਜਿੰਨੇ ਸਿੱਖ ਸੀ ਸੁਣਨ ਵਾਲੇ ਬੜੇ ਖੁਸ਼ ਹੋਏ। ਕਿਸੇ ਨੇ ਨਹੀਂ ਆਖਿਆ ਮਹਾਰਾਜ ਪਾਣੀ ਵਿੱਚ ਕਿਵੇਂ ਇਮਾਰਤ ਬਣੂ, ਕਿਸੇ ਨੇ ਕੋਈ ਸਵਾਲ ਨਹੀਂ ਕੀਤਾ ਵੀ ਮਹਾਰਾਜ ਇੱਥੇ ਸਰੋਵਰ ਚ ਜਲ ਹੋਵੇਗਾ, ਜਲ ਚ ਕਿਵੇਂ ਦਰਬਾਰ ਬਣੇਗਾ, ਨੀਹਾਂ ਕਿਵੇਂ ਥੱਲੇ ਰੱਖੀਆਂ ਜਾਣਗੀਆਂ। ਜੇ ਗੁਰੂ ਪਾਤਸ਼ਾਹ ਨੇ ਕਿਹਾ ਤੇ ਸੁਣਨ ਵਾਲਿਆਂ ਨੂੰ ਚਾਅ ਚੜ ਗਿਆ ਵੀ ਸਤਿਗੁਰੂ ਜੀ ਸਾਡੇ ਭਲੇ ਲਈ ਕਿਰਪਾ ਕਰ ਰਹੇ ਨੇ, ਸੋਹਣਾ ਦਰਬਾਰ ਰਚਿਆ ਜਾਏਗਾ, ਸਭ ਨੂੰ ਖੁਸ਼ੀ ਹੋਈ ਸੁਣ ਕੇ ਜੀ।
ਸਰ ਅੰਦਰ ਹਰ ਮੰਦਰ ਸੁੰਦਰ।
ਮਹਾਰਾਜ ਜੀ ਨੇ ਕਿਹਾ ਸਰੋਵਰ ਦੇ ਵਿੱਚ ਸੋਹਣੇ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਹੋਣੀ ਹੈ।
ਸਿਰਜੈ ਸਮਤਾ ਲਏ ਨਾ ਪੁਰੰਦਰ।
ਐਸਾ ਸੁੰਦਰ ਸ੍ਰੀ ਹਰਿਮੰਦਰ ਸਿਰਜਿਆ ਜਾਵੇਗਾ ਕਿ ਜਿਸ ਦੀ ਬਰਾਬਰੀ ਪੁਰੰਦਰ ਕਹਿੰਦੇ ਨੇ ਇੰਦਰ ਦੀ ਸਵਰਗਪੁਰੀ ਦੀ, ਵੀ ਜਿਹੜੀ ਸਵਰਗਪੁਰੀ ਆ ਉਹ ਵੀ ਇਸ ਪਾਵਨ ਦਰਬਾਰ ਦੀ ਬਰਾਬਰੀ ਨਹੀਂ ਕਰ ਸਕੇਗੀ। ਕਹਿੰਦੇ ਸਵਰਗਪੁਰੀ ਬੜੀ ਸੁੰਦਰ ਹੈ ਨਾ, ਇੰਦਰ ਦੀ ਪੁਰੀ ਬੜੀ ਸੋਹਣੀ ਹੈ, ਕਹਿੰਦੇ ਉਹ ਵੀ ਇਸ ਪਾਵਨ ਸਥਾਨ ਦੇ ਬਰਾਬਰ ਤੁਲ ਨਹੀਂ ਹੋ ਸਕੇਗੀ। ਹਾਂਜੀ।
ਸੁਣ ਸਿੱਖਨ ਉਤਸਾਹ ਬਡੇਰਾ।
ਸੁਣ ਕੇ ਸਿੱਖਾਂ ਨੂੰ ਬੜਾ ਉਤਸ਼ਾਹ ਜਾਗਿਆ, ਬੜਾ ਚਾਅ ਜਾਗਿਆ।
ਪੰਚਾਮ੍ਰਿਤ ਕਰਵਾਏ ਕਨੇਰਾ।
ਕੜਾ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕੀਤੀਆਂ ਗਈਆਂ।
ਗਮਨੇ ਗੁਰੂ ਤਾਲ ਕੇ ਮਾਈ।
ਔਰ ਜਿੱਥੇ ਹਰ ਕੀ ਪੌੜੀ ਆ ਉਥੇ ਆਏ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ, ਸਰੋਵਰ ਦੇ ਵਿਚਕਾਰ ਤਾਈ ਜਿੱਥੇ ਹਰ ਕੀ ਪੌੜੀ ਇਸ ਜਗ੍ਹਾ ਤੇ ਆਏ।
ਸੰਗਤ ਬ੍ਰਿੰਦ ਸੰਗ ਮੈਂ ਜਾਈ।
ਬੇਅੰਤ ਸੰਗਤਾਂ ਨਾਲ ਚੱਲ ਕੇ ਆਈਆਂ ਹਨ।
ਕਾਰੀਗਰਨ ਬੁਲਾਵਨ ਠਾਨਾ।
ਕਾਰੀਗਰ ਵੀ ਸੱਦ ਲਏ, ਜਿੰਨੇ ਮਿਸਤਰੀ ਮਜ਼ਦੂਰ ਕਾਮੇ ਉਹ ਵੀ ਸੱਦ ਲਏ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਰੱਖ ਰਹੇ ਨੇ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।